ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਬਿਛੁਰੇ ਥੇ ਮਾਧਵ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਬਿਛੁਰੇ ਥੇ ਮਾਧਵ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਦੀਨ ਦੁਨੀਆਂ ਦੇ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਦੇ ਦਰਬਾਰ ਵਿੱਚ ਪਹੁੰਚੇ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਜੋ ਅਕਾਲ ਪੁਰਖ ਵੱਲੋਂ ਮਿਲੇ ਹੋਏ ਸਮੇਂ ਨੂੰ ਸੰਭਾਲਦੇ ਹੋਏ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਹਰ ਰੋਜ਼ ਦੀ ਤਰ੍ਹਾਂ ਜੋ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਅੱਜ ਦਾ ਸ੍ਰੀ ਮੁੱਖ ਵਾਕ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਉਸ ਪਾਵਨ ਇਲਾਹੀ ਬਾਣੀ ਦੀ ਵਿਚਾਰ ਸਰਵਣ ਕਰਨ ਵਾਸਤੇ ਮਨ ਵਿੱਚ ਭਾਵਨਾ ਸ਼ਰਧਾ ਲੈ ਕੇ ਪਹੁੰਚੇ ਹੋ। ਅੱਜ ਦਾ ਸ਼ਬਦ ਸ੍ਰੀ ਮੁੱਖ ਵਾਕ ਧੰਨਾਸਰੀ ਰਾਗ ਵਿੱਚ ਜੋ ਕਿ ਭਾਵੇਂ ਕਿ ਰਾਗਣੀ ਹੈ ਹਜ਼ੂਰ ਦੇ 694 ਅੰਗ ਉੱਪਰ ਭਗਤ ਜੀ ਭਗਤ ਰਵਿਦਾਸ ਸਾਹਿਬ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ। ਜਦੋਂ ਇਸ ਸਾਰੇ ਸ਼ਬਦ ਨੂੰ ਆਪਾਂ ਇਕਾਗਰਚਿਤ ਹੋ ਕੇ ਪੜ੍ਹਦੇ ਹਾਂ ਤੇ ਇਸ ਸ਼ਬਦ ਦੇ ਵਿੱਚ ਇੱਕ ਬਿਰਹੋਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਹੈ। ਭਗਤ ਜੀ ਕਹਿੰਦੇ ਨੇ ਕਿ ਕਈ ਜਨਮਾਂ ਤੋਂ ਹੇ ਵਾਹਿਗੁਰੂ ਤੇਰੇ ਤੋਂ ਵਿਛੋੜਾ ਪਿਆ ਹੋਇਆ ਤੇ ਬੜੇ ਚਿਰ ਤੋਂ ਤੇਰੇ ਦਰਸ਼ਨਾਂ ਦੀ ਆਸ ਇੱਛਾ ਬਣੀ ਹੋਈ ਹੈ, ਪਰ ਪਤਾ ਨਹੀਂ ਤੂੰ ਹੈ ਵੀ ਮੇਰੇ ਕੋਲ ਪਰ ਤੂੰ ਮੇਰੇ ਨਾਲ ਬੋਲਦਾ ਨਹੀਂ ਹੈ। ਇਹਦਾ ਕਾਰਨ ਕੀ ਹੈ ਉਹ ਪੁੱਛਦੇ ਨੇ, ਕਿਉਂਕਿ ਇੱਥੇ ਸ਼ਬਦ ਦੇ ਵਿੱਚ ਚਿਰ ਸ਼ਬਦ ਆਇਆ, ਚਿਰ ਦਾ ਮਤਲਬ ਲੰਬਾ ਸਮਾਂ, ਲੰਬੇ ਸਮੇਂ ਤੋਂ ਇਹਦਾ ਮਤਲਬ ਸ਼ਬਦ ਦੇ ਵਿੱਚ ਕਿਹਾ ਗਿਆ ਕਿ ਭਗਤ ਜੀ ਸਾਧਨਾ ਰਤ ਰਹੇ ਨੇ, ਬੰਦਗੀ ਕਰਦੇ ਰਹੇ ਨੇ ਤੇ ਕਈ ਜਨਮਾਂ ਦੀ ਵੀ ਨਾਲ ਗੱਲ ਕੀਤੀ ਹੈ। ਟਾਈਮ ਵੀ ਸਮਾਂ ਵੀ ਬੜਾ ਲੰਬਾ ਤੇ ਜਨਮ ਵੀ ਕਈ ਲੰਘੇ ਨੇ। ਉਹਦਾ ਇੱਕ ਕਾਰਨ ਸ਼ੁਰੂ ਵਿੱਚ ਭਗਤ ਜੀ ਨੇ ਥੋੜ੍ਹਾ ਜਿਹਾ ਇਸ਼ਾਰੇ ਮਾਤਰ ਦੱਸ ਵੀ ਦਿੱਤਾ, ਉਹ ਸ਼ਬਦ ਹੈ ਹਮ ਸਰ ਦੀਨ। ਦੀਨ ਸ਼ਬਦ ਕਈ ਥਾਵਾਂ ਤੇ ਅਰਥ ਇਹਦੇ ਮਜ਼ਹਬ ਨੇ, ਧਰਮ ਨੇ। ਇੱਥੇ ਦੀਨ ਦੇ ਅਰਥ ਨੇ ਕਮਜ਼ੋਰ। ਭਗਤ ਜੀ ਇਸ ਗੱਲ ਨੂੰ ਸਮਝਦੇ ਨੇ ਜਾਂ ਇੱਕ ਜਗਿਆਸੂ ਦੀ ਬਿਰਤੀ ਜਾਣਦੇ ਨੇ ਕਿ ਪਰਮਾਤਮਾ ਦੇ ਰਸਤੇ ਦੇ ਉੱਤੇ ਮਨੁੱਖ ਨੂੰ ਇੱਕ ਰੂਹਾਨੀ ਤਾਕਤ ਦੀ ਲੋੜ ਪੈਂਦੀ ਹੈ, ਉਹਦੇ ਤੋਂ ਬਿਨਾਂ ਅੱਗੇ ਕਦਮ ਨਹੀਂ ਚੁੱਕਿਆ ਜਾਂਦਾ, ਕਿਉਂਕਿ ਮਾਰਗ ਬੜਾ ਉੱਚਾ ਨੀਵਾਂ ਹੈ। ਇਹਦੇ ਵਿੱਚ ਇਹ ਨਹੀਂ ਕਿ ਸਿੱਧਾ ਹੀ ਕੋਈ ਚਲਾ ਜਾਏਗਾ ਇੱਕਦਮ। ਜੇ ਰੂਹਾਨੀ ਮਾਰਗ 'ਤੇ ਕੋਈ ਤੁਰਦਾ ਤਾਂ ਹੈ, ਜੇ ਵੇਖੋ ਕੋਈ ਬੈਠਾ ਹੋਇਆ ਅਤੇ ਬਹਿ ਕੇ ਸੰਤੁਸ਼ਟ ਹੋ ਗਿਆ ਵੀ ਪਰਮਾਤਮਾ ਹੈ ਅਤੇ ਅਸੀਂ ਉਹਨੂੰ ਜਪ ਲਿਆ, ਗੱਲ ਖਤਮ ਹੋ ਗਈ, ਫਿਰ ਤਾਂ ਕੋਈ ਔਖਾ ਨਹੀਂ ਹੈ, ਫਿਰ ਤਾਂ ਸਰੀ ਜਾਂਦਾ ਕੰਮ। ਹਰ ਇੱਕ ਧਰਮ ਦਾ ਬੰਦਾ ਆਪਣੇ ਇਸ਼ਟ ਦਾ ਨਾਮ ਜਪੀ ਜਾਂਦਾ ਹੈ, ਆਪਣੇ ਆਪ ਨੂੰ ਤਸੱਲੀ ਦੇ ਲੈਂਦਾ ਕਿ ਪਰਮਾਤਮਾ ਹੈ। ਪਰ ਜਿਨ੍ਹਾਂ ਨੇ ਖੋਜਿਆ ਉਹਨਾਂ ਦੇ ਅੰਦਰ ਇੱਕ ਐਸੀ ਪਿਆਰ ਦੀ ਅੱਗ ਬਲ ਪੈਂਦੀ ਹੈ ਕਿ ਉਹ ਸਫ਼ਰ ਵਿੱਚ ਨਿਕਲ ਪੈਂਦੇ ਨੇ, ਅਤੇ ਸਫ਼ਰ ਕੋਈ ਬਾਹਰੀ ਨਹੀਂ ਹੈ, ਸਫ਼ਰ ਅੰਦਰੂਨੀ ਹੈ। ਅਤੇ ਅੰਦਰੂਨੀ ਸਫ਼ਰ ਵੱਲ ਜਦੋਂ ਕੋਈ ਤੁਰਦਾ, ਬਹੁਤੇ ਤੇ ਥੋੜ੍ਹਾ ਜਿਹਾ ਤੁਰ ਕੇ ਵਾਪਸ ਹੀ ਆ ਜਾਂਦੇ ਨੇ, ਕਿਉਂਕਿ ਔਖਾ ਬੜਾ ਹੈ। ਇਸ ਰਾਹ ਦੇ ਵਿੱਚ ਪਹਾੜ ਨੇ, ਖਾਈਆਂ ਨੇ, ਉੱਚਾ ਨੀਵਾਂ ਥਾਂ ਹੈ। ਅਤੇ ਜਿਹੜੇ ਤੁਰਦੇ ਵੀ ਨੇ, ਇਹਦੇ ਵਿੱਚ ਘਟਨਾਵਾਂ ਹੀ ਐਵੇਂ ਦੀਆਂ ਵਾਪਰ ਜਾਂਦੀਆਂ, ਕਿਉਂਕਿ ਅਗਿਆਤ ਹੈ ਸਾਰਾ ਕੁਝ। ਪਰਮਾਤਮਾ ਦਾ ਰਸਤਾ ਅਗਿਆਤ ਹੈ, ਜਿਹੜਾ ਗਿਆ ਹੈ ਉਹਨੇ ਵੇਖਿਆ, ਗੁਰੂ ਸਾਹਿਬ ਨੇ ਇਸ਼ਾਰੇ ਕੀਤੇ ਨੇ। ਤੇ ਨਾਲ ਗੁਰੂ ਸਾਹਿਬ ਨੇ ਇਹ ਵੀ ਕਹਿ ਦਿੱਤਾ ਵੀ ਜਦੋਂ ਤੂੰ ਜਾਏਗਾ ਤੈਨੂੰ ਪੂਰਾ ਪਤਾ ਉਦੋਂ ਲੱਗਣਾ, ਮੈਂ ਤੈਨੂੰ ਦੱਸ ਦਿੰਦਾ, ਤੈਨੂੰ ਅਜੇ ਪੂਰੀ ਸਮਝ ਨਹੀਂ ਆਉਣੀ। ਦੱਸਿਆ ਵੀ ਹੁਣ ਬਾਣੀ ਵਿੱਚ ਦੱਸਿਆ ਸਾਰਾ ਕੁਝ ਹੋਇਆ ਪਰਮਾਤਮਾ ਦੇ ਰਸਤੇ ਬਾਰੇ। ਪਰ ਇਸ ਗੱਲ ਦੇ ਉੱਤੇ ਆ ਕੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਕਹਿ ਦਿੱਤਾ ਵੀ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਜਦੋਂ ਮੰਨੇਗਾ ਤੇ ਜਾਂ ਅੱਗੇ ਖੰਡਾਂ ਦੇ ਵਿੱਚ ਕਹਿ ਦਿੱਤਾ ਵੀ ਨਾਨਕ ਗਿਆ ਜਾਪੈ ਜਾਏ, ਜਦੋਂ ਜਾਏਗਾ ਉਦੋਂ ਤੈਨੂੰ ਪਤਾ ਲੱਗੇਗਾ ਥਾਂ ਕਿਵੇਂ ਦਾ, ਕਿਵੇਂ ਦਾ ਰਾਹ ਹੈ, ਕਿਉਂਕਿ ਇਹਦੇ ਵਿੱਚ ਕੋਈ ਪੈੜ ਨਹੀਂ ਪੈਂਦੇ। ਹਰ ਇੱਕ ਰਾਹ ਦੇ ਉੱਤੇ ਇੱਕ ਬੰਦਾ ਲੰਘਦਾ ਤੇ ਉਹਦੇ ਪੈੜ ਪੈ ਜਾਂਦੇ, ਦੂਜਾ ਉਹਨੂੰ ਵੇਖ ਕੇ ਉਹਦੇ ਪਿੱਛੇ ਤੁਰ ਪੈਂਦਾ। ਬਾਣੀ ਵਿੱਚ ਸ਼ਬਦ ਆਏ ਨੇ ਭਗਤਾਂ ਦੇ, ਉਹ ਕਹਿੰਦੇ ਜਿਉਂ ਜਲ ਮੱਝ ਹੈ ਮਾਛਲੋ ਮਾਰਗ ਪੇਖਣੋ ਨਾ ਜਾਈ। ਬੜਾ ਸੋਹਣਾ ਉਦਾਹਰਣ। ਕਹਿੰਦੇ ਹੇ ਵਾਹਿਗੁਰੂ ਤੇਰਾ ਜਿਹੜਾ ਰਾਹ ਹੈ ਉਹ ਇੱਕ ਜਿਵੇਂ ਮੱਛੀ ਪਾਣੀ ਦੇ ਵਿੱਚੋਂ ਦੀ ਲੰਘਦੀ ਏ, ਜਦੋਂ ਲੰਘਦੀ ਏ ਥੋੜਾ ਜਿਹਾ ਪਤਾ ਲੱਗਦਾ ਇੱਥੋਂ ਮੱਛੀ ਲੰਘੀ ਪਾਣੀ ਹਿੱਲਿਆ, ਤੇ ਜਦੋਂ 2 ਫੁੱਟ ਅੱਗੇ ਚਲੀ ਜਾਂਦੀ ਪਾਣੀ ਫਿਰ ਟਿਕ ਜਾਂਦਾ, ਉੱਥੋਂ ਪਤਾ ਨਹੀਂ ਲੱਗਦਾ ਵੀ ਇੱਥੋਂ ਪਹਿਲਾਂ ਮੱਛੀ ਕੋਈ ਲੰਘੀ ਸੀ। ਜਿਉਂ ਜਲ ਮੱਝ ਹੈ ਮਾਛਲੋ, ਜਿਵੇਂ ਪਾਣੀ ਦੇ ਵਿੱਚੋਂ ਮੱਛੀ ਲੰਘਦੀ ਏ, ਮਾਰਗ ਪੇਖਣੋ ਨਾ ਜਾਈ। ਜਿਉਂ ਆਕਾਸ਼ ਹੈ ਪੰਖੀ ਅਲੋ, ਜਿਵੇਂ ਆਕਾਸ਼ ਦੇ ਵਿੱਚ ਪੰਛੀ ਆ, ਜੇ ਮੱਛੀ ਦਾ ਤੇ ਥੋੜਾ ਜਿਹਾ ਪਤਾ ਲੱਗ ਜਾਂਦਾ ਪਾਣੀ ਹਿਲਦਾ, ਤੇ ਜਦੋਂ ਪੰਛੀ ਤੁਰੇ ਕੋਈ ਆਕਾਸ਼ ਦੇ ਵਿੱਚ, ਉਹਦੀ ਤੇ ਕੋਈ ਸੜਕ ਹੀ ਨਹੀਂ ਹੈ, ਉਹਦਾ ਕੋਈ ਰਾਹ ਹੀ ਨਹੀਂ ਬਣਦਾ ਵੀ ਉਹਦੀ ਉਹਦੇ ਪਦ ਚਿੰਨ੍ਹ ਵੇਖ ਕੇ ਉਹਦੇ ਪੈਰ ਵੇਖ ਕੇ ਬੰਦਾ ਪਿੱਛੇ ਤੁਰ ਪਏਗਾ। ਪਰਮਾਤਮਾ ਦਾ ਰਸਤਾ ਇਸ ਤਰ੍ਹਾਂ ਦਾ ਹੈ, ਫਿਰ ਤੁਰਿਆ ਕਿਵੇਂ ਜਾਏ? ਗੁਰੂ ਸਾਹਿਬ ਨੇ ਇੱਕ ਤਰੀਕਾ ਦੱਸਿਆ ਬਾਣੀ ਦੇ ਵਿੱਚ ਤੁਰਨ ਵਾਲਿਆਂ ਲਈ। ਫਿਰ ਬੇਨਤੀ ਕਰਦੇ ਹਾਂ, ਕਿਉਂਕਿ ਬੜੇ ਘੱਟ ਤੁਰਨ ਵਾਲੇ ਆਪਾਂ, ਮੈਂ ਕਥਾ ਕਰ ਦੇਣੀ, ਆਪ ਜੀ ਨੇ ਸੁਣ ਲੈਣੀ ਹੈ, ਬਸ। ਤੁਰਨ ਵਾਲੇ ਬੰਦੇ ਬਹੁਤ ਘੱਟ ਨੇ, ਜਿਹੜੇ ਤੁਰੇ ਨੇ ਉਹਨਾਂ ਨੇ ਕਿਹਾ ਗਲੀਆਂ ਦੇ ਵਿੱਚ ਚਿੱਕੜ ਬਹੁਤ ਜ਼ਿਆਦਾ ਹੈ, ਉਹਦਾ ਘਰ ਬੜੀ ਦੂਰ ਹੈ, ਮੀਂਹ ਪੈਂਦਾ ਪਿਆ, ਬਹੁਤ ਤੂਫਾਨ ਨੇ, ਬਹੁਤ ਝੱਖੜ ਨੇ ਰਾਹ ਦੇ ਵਿੱਚ। ਹੁਣ ਜ਼ਿਆਦਾ ਇਹ ਤਾਂ ਨਹੀਂ ਕਿਹਾ ਜਾਂਦਾ ਵੀ ਲੋਕ ਕਹਿਣਗੇ ਵੀ ਇਹ ਤਾਂ ਰਾਹ ਹੀ ਬੜਾ ਔਖਾ ਹੈ। ਹੁਣ ਜਿਹੜੀ ਗੱਲ ਹੋਵੇ ਬਾਣੀ ਦੀ, ਉਹ ਬਾਣੀ ਦੀ ਗੱਲ ਉਵੇਂ ਦੱਸਣੀ ਚਾਹੀਦੀ ਹੈ। ਜਦੋਂ ਬਾਣੀ ਵਿੱਚ ਰੋਜ਼ ਸ਼ਾਮ ਨੂੰ ਅਸੀਂ ਪੜ੍ਹਦੇ ਹਾਂ ਵੀ ਆਖਣ ਔਖਾ ਸਾਚਾ ਨਾਉਂ, ਤੇ ਫਿਰ ਉਹਦੇ ਅਰਥ ਕੀ ਨੇ? ਔਖਾ ਤੇ ਹੈ ਨਾ, ਹਾਂ ਔਖਾ ਹੈ, ਨਾ ਮੁਮਕਿਨ ਨਹੀਂ ਹੈ ਵੀ ਹੋ ਨਹੀਂ ਸਕਦਾ। ਔਖਾ ਤਾਂ ਕਿਹਾ ਵੀ ਗੁਰੂ ਸਾਹਿਬ ਨੂੰ ਪਤਾ ਵੀ ਇਹਨੇ ਸਰਲ ਜਾਣ ਕੇ ਇਧਰੋਂ ਆਵਾਜ਼ ਆਈ ਤੇ ਇਧਰ ਨਾਲ ਬੋਲ ਦਿੱਤਾ, ਉਧਰੋਂ ਆਵਾਜ਼ ਆਈ ਤੇ ਇਧਰ ਬੋਲਦਾ, ਤੁਰਨਾ ਇਹਨੇ ਹੈ ਨਹੀਂ ਸੁਰਤੀ ਕਰਕੇ, ਅੱਗੇ ਵਧਣਾ ਕੋਈ ਨਹੀਂ। ਲੋਕੀ ਕਹਿਣਗੇ ਭਗਤ ਬੜਾ ਵੱਡਾ, ਲੋਕੀ ਕਹਿਣਗੇ ਬ੍ਰਹਮ ਗਿਆਨੀ ਹੈ, ਤੁਰੇਗਾ ਤੇ ਫਿਰ ਜਾਣੇਗਾ, ਨਹੀਂ ਤੇ ਤੁਰਿਆ ਨਹੀਂ ਜਾਂਦਾ। ਗੁਰੂ ਸਾਹਿਬ ਨੇ ਇੱਕ ਤਰੀਕਾ ਦੱਸਿਆ, ਜਦੋਂ ਸਤਸੰਗ ਦੀ ਵੀ ਗੱਲ ਚੱਲਦੀ, ਪਹਿਲੀ ਗੱਲ ਤੇ ਬਾਣੀ ਦੀ ਸੰਗਤ ਹੈ। ਸਭ ਤੋਂ ਪਹਿਲਾਂ ਬਾਣੀ ਘੜਦੀ ਮਨੁੱਖ ਨੂੰ, ਬਾਣੀ ਦਾ ਅਭਿਆਸ, ਬਾਣੀ ਦੀ ਵਿਚਾਰ, ਬਾਣੀ ਦਾ ਜਾਪ, ਨਿਤਨੇਮ, ਕੀਰਤਨ, ਕਥਾ, ਇਹ ਹੌਲੀ ਹੌਲੀ ਬੰਦੇ ਨੂੰ ਤਿਆਰ ਕਰਦੀ, ਤੇ ਜਦੋਂ ਤਿਆਰ ਹੋ ਜਾਂਦਾ ਨਾ, ਉਹਦੇ ਤੋਂ ਬਾਅਦ ਫਿਰ ਗੁਰੂ ਵਾਲਾ ਬਣ ਕੇ ਫਿਰ ਇਹਨੂੰ ਕਿਤੇ ਅੱਗੇ ਲੰਘੇ ਹੋਏ ਬੰਦੇ ਦੀ ਸੰਗਤ ਦੀ ਲੋੜ ਪੈਂਦੀ ਹੈ। ਬਾਣੀ ਇਹਦੇ ਬਾਰੇ ਰੋਜ਼ ਹਰ ਇੱਕ ਅੰਗ ਤੇ ਕਹਿ ਰਹੀ ਹੈ, ਭਾਵੇਂ ਇਹਨੂੰ ਕਿੰਨਾ ਛੁਪਾਇਆ ਜਾਂਦਾ, ਪਰ ਉਹਦੀ ਲੋੜ ਬੜੀ ਐਂਡ ਤੇ ਜਾ ਕੇ ਪਏਗੀ। ਪਹਿਲਾਂ ਨਹੀਂ, ਅਜੇ ਸਾਨੂੰ ਆਪਣੀ ਮਿਹਨਤ ਦੀ ਲੋੜ ਹੈ, ਕਿਉਂਕਿ ਕਲਾਸ ਹੈ ਨਾ। ਹੁਣ ਵਿਦਿਆਰਥੀ ਪਹਿਲੀ ਕਲਾਸ ਦਾ, ਦੂਜੀ ਵਾਲਾ ਹੈ, ਉਹਨੂੰ ਤਾਂ ਜੇ ਇੱਕ ਦੋ ਤਿੰਨ ਚਾਰ ਦੀ ਪੜ੍ਹਾਉਣ ਦੀ ਲੋੜ ਹੈ। ਜੇ ਉਹਨੂੰ ਕਹੋ ਵੀ ਤੁਸੀਂ ਹੁਣ BA ਵਾਲੀ, ਉੱਥੇ ਫਿਰ ਪ੍ਰੋਫੈਸਰ ਹੋਰ ਚਾਹੀਦੇ ਨੇ, ਪੜ੍ਹਾਉਣ ਵਾਲਾ ਹੋਰ ਚਾਹੀਦਾ। ਆਪਾਂ ਬੈਠੇ ਕਿੱਥੇ ਹਾਂ ਇਹਦੇ 'ਤੇ ਡਿਪੈਂਡ ਕਰਦਾ, ਆਪਾਂ ਕਿੱਥੇ ਖਲੋਤੇ ਹਾਂ। ਗੁਰੂ ਸਾਹਿਬ ਨੇ ਇੱਕ ਰਸਤਾ ਦੱਸਿਆ, ਉਹ ਕਹਿੰਦੇ ਨੇ ਕਿ ਪਰਮਾਤਮਾ ਦੇ ਰਾਹ 'ਤੇ ਜਦੋਂ ਮਨੁੱਖ ਤੁਰਦਾ ਹੈ ਤਾਂ ਉਸ ਵੇਲੇ ਸਾਧੂ ਦੀ ਗੱਲ ਕੀਤੀ ਬਾਣੀ ਦੇ ਵਿੱਚ, ਮੇਰੋ ਸੁੰਦਰ ਕਹੋ ਮਿਲਾ ਕਿਤ ਗਲੀ। ਪਰਮਾਤਮਾ ਕਿਹੜੀ ਗਲੀ ਵਿੱਚ ਮਿਲੇਗਾ? ਬਾਣੀ ਸਵਾਲ ਪੈਦਾ ਕਰਦੀ, ਫਿਰ ਜਵਾਬ ਵੀ ਦਿੱਤੇ ਨੇ ਗੁਰੂ ਸਾਹਿਬ ਨੇ ਵਿੱਚ, ਮੇਰੋ ਸੁੰਦਰ ਕਹੋ ਮਿਲਾ ਕਿਤ ਗਲੀ। ਇੱਥੇ ਗਲੀ ਸ਼ਬਦ ਹੈ, ਗਲੀ ਪੜ੍ਹਨਾ ਹੈ, ਇਹਨੂੰ ਗੱਲੀ ਨਹੀਂ ਪੜ੍ਹ ਸਕਦੇ, ਜਿੱਥੇ ਗੱਲੀ ਹੈ ਉੱਥੇ ਗਲੀ ਨਹੀਂ ਪੜ੍ਹ ਸਕਦੇ। ਇਹ ਉਚਾਰਨ ਬੋਧ ਤੋਂ ਬਾਅਦ ਪਤਾ ਲੱਗੇਗਾ ਤੇ ਉਸਤਾਦ ਕੋਲ ਬਹਿਣਾ ਪਏਗਾ। ਅੱਜ ਕੱਲ੍ਹ ਇੱਕ ਰਿਵਾਜ਼ ਚੱਲ ਪਿਆ ਵੀ ਮੋਬਾਈਲ ਖੋਲੋ ਤੇ ਪਾਠ ਕਰ ਲਓ ਆਪਣਾ। ਨਹੀਂ ਸਾਧ ਸੰਗਤ ਜੀ, ਉਸਤਾਦ ਤੋਂ ਬਿਨਾਂ ਬਾਣੀ ਦੇ ਸਮਝ ਨਹੀਂ ਆਉਂਦੀ, ਉਚਾਰਨ ਦੀ ਸਮਝ ਨਹੀਂ ਆਉਂਦੀ, ਅਗਲੀ ਤੇ ਗੱਲ ਬੜੀ ਦੂਰ ਹੈ। ਤੁਸੀਂ ਇਹ ਸੋਚੋ, ਜਿਸ ਬਾਣੀ ਦੀ ਉਚਾਰਨ ਕਰਨ ਦੀ ਜਾਚ ਉਸਤਾਦ ਤੋਂ ਬਿਨਾਂ ਨਹੀਂ ਆਉਂਦੀ, ਉਸ ਬਾਣੀ ਦੇ ਭੇਦ ਉਸਤਾਦ ਤੋਂ ਬਿਨਾਂ ਕਿਵੇਂ ਸਮਝ ਆ ਜਾਣਗੇ? ਭਾਵੇਂ ਇਹਨੂੰ ਗੁਰੂ ਡੰਮ ਕਿਹਾ ਜਾਂਦਾ ਹੈ, ਗੁਰੂ ਡੰਮ ਉਹ ਹੁੰਦਾ ਹੈ ਜਿਹੜਾ ਗੁਰੂ ਦੀ ਗੱਲ ਨੂੰ ਲੁਕਾ ਕੇ ਆਪਣੀ ਗੱਲ ਚਲਾਏ, ਉਹ ਗੁਰੂ ਡੰਮ ਹੈ। ਇੱਥੇ ਗੁਰੂ ਦੇ ਸੇਵਕ ਹੋਏ ਨੇ, ਗੁਰੂ ਦੇ ਸਾਧੂ ਬਾਬੇ ਬੁੱਢਾ ਸਾਹਿਬ ਜੀ ਹੋਏ ਨੇ, ਭਾਈ ਗੁਰਦਾਸ ਸਾਹਿਬ ਜੀ ਹੋਏ ਨੇ, ਬਾਬਾ ਦੀਪ ਸਿੰਘ ਜੀ ਹੋਏ ਨੇ, ਭਾਈ ਮਣੀ ਸਿੰਘ ਅੱਜ ਤੱਕ ਸਾਧੂ ਹੁੰਦੇ ਆਏ ਨੇ। ਕਿਉਂ? ਉਹ ਭਾਈ ਜਿਸ ਬਾਣੀ ਨੂੰ ਪੜ੍ਹਨ ਦੀ ਜਾਚ ਉਸਤਾਦ ਤੋਂ ਬਿਨਾਂ ਨਹੀਂ ਆਉਂਦੀ, ਉਸ ਬਾਣੀ ਦੇ ਭੇਦ ਤੁਹਾਨੂੰ ਉਸਤਾਦ ਤੋਂ ਬਿਨਾਂ ਕਿਵੇਂ ਲੱਗ ਜਾਣਗੇ? ਠੀਕ ਹੈ, ਮਨੁੱਖ ਦੀ, ਗੁਰੂ ਸਾਹਿਬ ਨੇ ਕਿਹਾ ਵੀ ਬਾਣੀ ਦੇ ਉੱਤੇ ਕੇਂਦਰਿਤ ਰਹਿਣਾ, ਮਨੁੱਖ ਸਰੀਰ ਬਣਿਆ ਜਿਹਦੇ 'ਚ ਬਾਣੀ ਹੋਏਗੀ ਉਹਦਾ ਪਿਆਰ ਜ਼ਰੂਰ ਜਾਗੇ, ਗੱਲ ਵੱਖਰੀ ਹੈ। ਗੁਰੂ ਸਾਹਿਬ ਨੇ ਤਰੀਕਾ ਦੱਸਿਆ, ਮੇਰੋ ਸੁੰਦਰ ਕਹੋ ਮਿਲਾ ਕਿਤ ਗਲੀ, ਕਿਹੜੀ ਗਲੀ ਵਿੱਚ ਤੂੰ ਮਿਲੇਗਾ? ਤੇ ਅੱਗੇ ਮਹਾਰਾਜ ਕਹਿੰਦੇ ਹਰ ਕੇ ਸੰਤ ਬਤਾਵੋ ਮਾਰਗ। ਹੇ ਹਰੀ ਦੇ ਸੰਤ ਜਨੋ, ਗੁਰਸਿੱਖੋ, ਗੁਰਮੁਖ ਪਿਆਰਿਓ, ਤੁਸੀਂ ਰਾਹ ਦੱਸੋ। ਹਰ ਕੇ ਸੰਤ ਬਤਾਵੋ ਮਾਰਗ, ਅੱਗੇ ਹੋਰ ਕੁਝ ਨਹੀਂ ਬੋਲਿਆ ਵੀ ਉਹਨਾਂ ਨੇ ਕੀ ਕਿਹਾ, ਜਵਾਬ ਕੀ ਦਿੱਤਾ। ਜਵਾਬ ਸਾਇਲੈਂਸ ਹੈ, ਇੱਥੇ ਚੁੱਪ ਹੈ। ਉਹਨਾਂ ਨੇ ਇਸ਼ਾਰਾ ਕੀਤਾ, ਕਿਉਂਕਿ ਉੱਥੇ ਜਵਾਬ ਨਹੀਂ ਚੱਲਦੇ, ਉੱਥੇ ਭਾਸ਼ਾ ਨਹੀਂ ਚੱਲਦੀ, ਇਸ਼ਾਰੇ ਚੱਲਦੇ ਨੇ। ਹਰ ਕੇ ਸੰਤ ਬਤਾਵੋ ਮਾਰਗ, ਜਦੋਂ ਗੁਰੂ ਦੇ ਪਿਆਰਿਆਂ ਨੂੰ ਪੁੱਛਿਆ, ਉਹਨਾਂ ਨੇ ਕਿਹਾ ਉਹ ਦੱਸਿਆ ਤੈਨੂੰ ਪਤਾ ਨਹੀਂ ਲੱਗਣਾ, ਸਾਨੂੰ ਵੀ ਨਹੀਂ ਸੀ ਲੱਗਾ ਦੱਸਿਆ ਪਤਾ, ਤੁਰਨਾ ਪੈਣਾ ਹੈ। ਬਸ ਇੰਨੀ ਕੁ ਗੱਲ ਏ, ਪਰਮਾਤਮਾ ਦਾ ਜਿਹੜਾ ਘਰ ਏ, ਜੇ ਉਹਦਾ ਨੰਬਰ ਹੁੰਦਾ ਤੇ ਮੈਂ ਤੈਨੂੰ ਐਡਰੈਸ ਤੇ ਨੰਬਰ ਦੇ ਦਿੰਦਾ ਤੇ ਤੂੰ ਆਪਣੀ ਗੱਡੀ ਤੇ ਨੈਵੀਗੇਸ਼ਨ ਲਾ ਕੇ ਪਹੁੰਚ ਜਾਣਾ ਸੀ, ਪਰ ਉਹਦਾ ਐਡਰੈਸ ਕੋਈ ਨਹੀਂ ਹੈ, ਉਹਦਾ ਐਡਰੈਸ ਕੋਈ ਨਹੀਂ। ਤੇ ਜਦੋਂ ਕਿਸੇ ਘਰ ਦਾ ਕਿਸੇ ਨੂੰ ਐਡਰੈਸ ਨਾ ਹੋਵੇ ਤੇ ਜੇ ਕੋਈ ਬੰਦਾ ਰਾਹ ਪੁੱਛ ਲੈ ਤੇ ਉਹ ਨੇੜੇ ਹੋਵੇ ਤੇ ਆਪਾਂ ਕਹਿੰਦੇ ਹਾਂ ਵੀ ਤੈਨੂੰ ਪਤਾ ਨਹੀਂ ਲੱਗਣਾ, ਚੱਲ ਮੇਰੇ ਕੋਲ ਟਾਈਮ ਹੈ ਤੇ ਮੈਂ ਤੈਨੂੰ ਥੋੜ੍ਹਾ ਜਿਹਾ ਅੱਗੇ ਕਰਕੇ ਦੱਸ ਹੀ ਆਉਂਦਾ ਵੀ ਉਹ ਬੁਆਈ ਉਹ ਦਰਵਾਜ਼ਾ ਹੈ। ਪਰਮਾਤਮਾ ਇਸ ਤਰ੍ਹਾਂ ਦਾ, ਪਰਮਾਤਮਾ ਦਾ ਘਰ ਇਸ ਤਰ੍ਹਾਂ ਦਾ ਹੈ। ਅੱਗੋਂ ਉਹਨਾਂ ਕੋਈ ਜਵਾਬ ਨਹੀਂ ਦਿੱਤਾ। ਹਰ ਕੇ ਸੰਤ ਬਤਾਵੋ ਮਾਰਗ, ਤੇ ਜਗਿਆਸੂ ਕਹਿੰਦਾ ਹਮ ਪਿੱਛੇ ਲਾਗ ਚਲੀ, ਉਹਦੇ ਪਿੱਛੇ ਲੱਗ ਕੇ ਚੱਲ ਪਈ ਉਹ ਸਾਧੂ ਦੇ ਗੁਰਮੁਖ ਦੇ। ਇਹ ਬੜਾ ਲੰਮਾ ਪ੍ਰੋਸੈਸ ਹੈ, ਦੋ ਲਫ਼ਜ਼ਾਂ ਦੇ ਵਿੱਚ ਖਤਮ ਹੋ ਜਾਂਦਾ। ਪਿੱਛੇ ਤੁਰਨਾ ਬਹੁਤ ਔਖਾ ਹੈ ਸਾਧ ਸੰਗਤ ਜੀ, ਗੁਰਸਿੱਖ ਦੇ ਪਿੱਛੇ ਤੁਰਨਾ ਬਹੁਤ ਔਖਾ ਹੈ, ਬੜਾ ਹੀ ਔਖਾ ਹੈ। ਸਭ ਸੰਸਾਰ ਦੀਆਂ ਮਤਾਂ ਪਿੱਛੇ ਰਹਿ ਜਾਂਦੀਆਂ ਨੇ, ਸਿਰ ਦੇਣ ਤੋਂ ਵੀ ਅੱਗੇ ਗੱਲ ਚਲੀ ਜਾਂਦੀ ਹੈ। ਇੱਕ ਤਾਂ ਹੁੰਦਾ ਬੰਦੇ ਦਾ ਸਿਰ ਵੱਢਿਆ ਗਿਆ, ਸਿਰ ਵੀ ਧੜ ਦੇ ਉੱਤੇ ਹੁੰਦਾ ਹੈ ਤੇ ਮਰਨਾ ਪੈਂਦਾ ਬੰਦੇ ਨੂੰ, ਤਾਂ ਇਹ ਬਚਨ ਮੰਨੇ ਜਾਂਦੇ ਨੇ। ਬਾਬੇ ਫਰੀਦ ਜੀ ਨੂੰ ਪੁੱਛ ਲਓ, ਬਾਬਾ ਫਰੀਦ ਜੀ ਨੇ ਬੰਦਗੀ ਕੀਤੀ ਕਿੰਨਾ ਚਿਰ। ਇੱਕ ਗੱਲ ਯਾਦ ਰੱਖਣਾ, ਮੈਂ ਕਿਸੇ ਡੇਰੇ ਸਤਿਕਾਰਯੋਗ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਦੇ ਨੇ, ਗੁਰੂ ਪੰਥ ਨਾਲ ਜੋੜਦੇ ਨੇ, ਉਹ ਸਤਿਕਾਰਯੋਗ ਨੇ। ਮੈਂ ਕਿਸੇ ਡੇਰੇ ਨੂੰ ਪ੍ਰਮੋਟ ਨਹੀਂ ਕਰ ਰਿਹਾ, ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਪ੍ਰਮੋਟ ਕਰ ਰਿਹਾ। ਬਾਬਾ ਫਰੀਦ ਸਾਹਿਬ ਨੇ ਕਾਫੀ ਸਮਾਂ ਬੰਦਗੀ ਕੀਤੀ, ਕੱਲੀ ਬੰਦਗੀ ਸਿੱਧੀ ਤੁਸੀਂ ਕਰੋਗੇ ਤਾਕਤਾਂ ਤੁਹਾਡੇ ਕੋਲ ਆ ਜਾਣਗੀਆਂ, ਪਰ ਜਿੰਨਾ ਚਿਰ ਤੁਸੀਂ ਗੁਰੂ ਵਾਲੇ ਨਹੀਂ ਬਣਦੇ ਉਨਾ ਚਿਰ ਸਿਰ ਨਹੀਂ ਲੈਣਾ, ਤੇ ਸਿਰ ਲੈਣ ਤੋਂ ਬਿਨਾਂ ਸਿਰਾਹ ਤੇ ਤੁਰਿਆ ਨਹੀਂ ਜਾਣਾ, ਇਹ ਸਿਰਾਹ ਤੇ ਬਿਲਕੁਲ ਨਹੀਂ। ਆਹ ਜਿਹੜਾ ਚੀਜ਼ ਹੈ ਨਾ, ਇਹ ਅੱਗੇ ਜਾਂਦੀ ਹੀ ਨਹੀਂ ਬਿਲਕੁਲ। ਜੇ ਸਿਰ ਨਾਲ ਜਾਂਦੇ ਹੁੰਦੇ ਤੇ ਹੁਣ ਨੂੰ ਬੜੇ ਬੰਦੇ ਤੁਰ ਜਾਂਦੇ, ਸਿਆਣੇ ਬੜੇ ਬੜੇ ਲੋਕ ਹੋਏ ਨੇ, ਬਹੁਤ ਸਿਆਣੇ ਨੇ। ਸਿਆਣਪ ਦਰਵਾਜ਼ੇ ਤੱਕ ਲੈ ਕੇ ਜਾ ਸਕਦੀ ਏ, ਦਰ ਤੱਕ ਲੈ ਕੇ ਜਾ ਸਕਦੀ ਏ, ਦਰ ਤੋਂ ਅੱਗੇ ਘਰ ਤੱਕ ਨਹੀਂ ਲੈ ਕੇ ਜਾ ਸਕਦੀ, ਅੱਗੇ ਹਿਰਦਾ ਲੈ ਕੇ ਜਾ ਸਕਦਾ। ਸਿਆਣਪ ਤੇ ਮਧਰੀ ਉਸ ਰਾਹ ਦੇ ਉੱਤੇ ਬਿਲਕੁਲ। ਬਾਬਾ ਫਰੀਦ ਸਾਹਿਬ ਨੇ ਬੰਦਗੀ ਕੀਤੀ, ਅੱਲਾ ਅੱਲਾ ਕਿਹਾ ਤੇ ਬਰਕਤਾਂ ਤੇ ਪਹਿਲੇ ਦਿਨ ਹੀ ਵਰਤਣ ਲੱਗ ਪਈਆਂ ਸਨ। ਜਦੋਂ ਮਾਤਾ ਨੇ ਕਿਹਾ ਸੀ ਸ਼ੱਕਰ ਮਿਲੇਗੀ, ਉਹ ਸ਼ੱਕਰ ਮਿਲ ਗਈ, ਇਸ਼ਾਰਾ ਮਿਲ ਗਿਆ, ਹੋਰ ਬਰਕਤਾਂ ਆ ਗਈਆਂ। ਪਰ ਇੱਕ ਚੀਜ਼ ਹੁੰਦੀ ਹੈ ਸਾਧ ਸੰਗਤ ਜੀ, ਅੰਦਰ ਨੂੰ ਠੰਡ ਪੈ ਜਾਣੀ, ਉਹ ਕਿਸੇ ਕਿਸੇ ਨੂੰ ਹੈ। ਲੋਕੀ ਲੱਖਾਂ ਲੱਖਾਂ ਕਈਆਂ ਬੰਦਿਆਂ ਦੇ ਪਿੱਛੇ ਫਿਰਦੇ ਨੇ, ਜਦੋਂ ਇਕੱਲੇ ਕਮਰੇ ਵਿੱਚ ਬਹਿ ਕੇ ਕਹਿੰਦੇ ਨੇ ਹੈ ਸਾਰਾ ਕੁਝ, ਲੋਕੀ ਬੜਾ ਮੰਨਦੇ ਨੇ, ਪਰ ਆਪਣੇ ਆਪ ਨੂੰ ਤਸੱਲੀ ਕੋਈ ਨਹੀਂ ਹੋਈ ਮੈਂ ਕਿਤੇ ਪਹੁੰਚਿਆ। ਇਸ ਲਈ ਲੋਕ ਕਹਿ ਦੇਣ ਤੂੰ ਬਹੁਤ ਵੱਡਾ ਹੈ, ਇਹਦੇ ਉੱਤੇ ਕਦੀ ਸਹਿਮਤ ਨਾ ਹੋਣਾ, ਤੇ ਲੋਕ ਕਹਿ ਦੇਣ ਤੂੰ ਕੁਝ ਨਹੀਂ, ਇਸ ਗੱਲ ਨੂੰ ਕਦੀ ਮੰਨਣਾ ਵੀ ਨਹੀਂ। ਗੁਰੂ ਕਵੇ ਤੂੰ ਪਹੁੰਚ ਗਿਆ ਤੇ ਫਿਰ ਮੰਨਣਾ ਤੂੰ ਪਹੁੰਚ ਗਿਆ, ਉਹਦੇ ਤੋਂ ਪਹਿਲਾਂ ਤੂੰ ਰਾਹ ਦੇ ਵਿੱਚ ਹੀ ਹੈ। ਕਿਤੇ ਐਵੇਂ ਨਾ ਆਪਣਾ ਹੰਕਾਰ ਦਾ ਰੁੱਖ ਬਣਾ ਕੇ ਉਹਦੀ ਛਾਵੇਂ ਬੈਠਾ ਰਹੋ ਸਾਰੀ ਉਮਰ। ਗੁਰੂ ਗ੍ਰੰਥ ਸਾਹਿਬ ਮੋਹਰ ਲਾਉਣਗੇ ਤੇ ਫਿਰ ਪਤਾ ਲੱਗੇਗਾ। ਤੇ ਉੱਥੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਮੈਂ ਬੰਦਗੀ ਬੜਾ ਚਿਰ ਕੀਤੀ, ਫਿਰ ਉਹਨਾਂ ਆਪਣਾ ਗੁਰੂ ਧਾਰਨ ਕੀਤਾ, ਗੁਰੂ ਨੇ ਸੇਵਾ ਕੀਤੀ, ਕਈ ਸਾਲ ਕੀਤੀ। ਉਹਨਾਂ ਦੇ ਸਲੋਕਾਂ ਦੇ ਵਿੱਚੋਂ ਵੀ ਇਹ ਗੱਲਾਂ ਝਲਕਦੀਆਂ ਨੇ, ਜਾਂ ਬਾਣੀ ਦੇ ਵਿੱਚ ਕਈ ਥਾਈਂ ਆਇਆ ਹੈ, ਉਹਨਾਂ ਦੇ ਆਪਣੇ ਬਚਨ ਨੇ, ਜੋ ਜਨ ਪੀਰ ਨਿਵਾਜਿਆ, ਬਾਬਾ ਫਰੀਦ ਜੀ ਦੇ ਸਲੋਕ ਨੇ, ਜੋ ਜਨ ਪੀਰ ਨਿਵਾਜਿਆ ਤਿੰਨਾਂ ਅੰਚਨਾ ਲਾਗ, ਮੰਝ ਵਸੂਲਾ ਬਾਗ, ਇੱਕ ਬਾਗ ਹੈ ਜ਼ਹਿਰ ਦਾ ਭਰਿਆ ਹੋਇਆ, ਫੁੱਲ ਖਿੜੇ ਹੋਏ ਨੇ ਅੰਦਰ ਜ਼ਹਿਰ, ਮੰਝ ਵਸੂਲਾ ਬਾਗ ਜੋ ਜਨ ਪੀਰ ਨਿਵਾਜਿਆ ਤਿੰਨਾਂ ਅੰਚਨਾ ਲਾਗ ਅੱਗ ਤੋਂ ਉਹ ਬਚੇ ਨੇ ਜਿਹੜੇ ਗੁਰੂ ਦੇ ਚਰਨੀ ਲੱਗ ਗਏ ਨੇ ਕਿਉਂਕਿ ਅੱਗ ਦੇ ਵਿੱਚੋਂ ਲੰਘਣਾ ਹੀ ਪੈਣਾ ਅੱਗ ਤੋਂ ਬਾਹਰ ਕੋਈ ਗੁਜ਼ਰ ਕੇ ਪਰਮਾਤਮਾ ਤੱਕ ਨਹੀਂ ਜਾ ਸਕਦਾ ਇਸ ਕਰਕੇ ਜਦੋਂ ਲੰਘੇ ਉਹ ਕਹਿੰਦੇ ਨੇ ਫਰੀਦਾ ਗਲੀਏ ਚਿੱਕੜ ਦੂਰ ਕਰ ਅੱਜ ਭਗਤ ਰਵਿਦਾਸ ਜੀ ਕਹਿੰਦੇ ਨੇ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਹਾਰੇ ਲੇਖੇ ਲੇਖੇ ਦਾ ਮਤਲਬ ਇਹ ਹੁੰਦਾ ਵੀ ਹੁਣ ਤੇਰੇ ਲੇਖੇ ਲਾ ਤਾ ਜੋ ਹੋਵੇ ਸੋ ਹੋਵੇ ਜੋ ਹੁੰਦਾ ਹੋਏ ਜੋ ਕੋਈ ਕਹਿੰਦਾ ਕਵੇ ਜੋ ਕੋਈ ਨਹੀਂ ਕਹਿੰਦਾ ਨਾ ਕਵੇ ਇਹਨਾਂ ਗੱਲਾਂ ਦੀ ਤਾਂ ਇੱਕ ਪਾਸੇ ਲਾਗ ਹੀ ਸੱਟ ਦਿੱਤੀ ਬਿਲਕੁਲ ਕੋਈ ਕੀ ਕਹਿੰਦਾ ਆਪਾਂ ਕਿੱਥੇ ਜਿਉਂਦੇ ਹਾਂ ਆਪਾਂ ਤੇ ਵੋਟਾਂ ਤੇ ਜਿਉਂਦੇ ਹਾਂ ਲੋਕਾਂ ਦੇ ਨਾਲ ਜਿਉਂਦੇ ਹਾਂ ਨਹੀਂ ਇਸ ਰਾਹ ਤੇ ਇੱਕ ਸਮਾਂ ਐਸਾ ਹੁੰਦਾ ਜਿੱਥੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਵਿਧਣ ਖੂਹੀ ਮੁੰਦ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਇਕਾਂਤ ਇਕੱਲਾ ਰਹਿ ਜਾਏਗਾ ਤੂੰ ਬਿਲਕੁਲ ਕਿਉਂਕਿ ਜਦੋਂ ਤੂੰ ਪਿਆਰੇ ਦੇ ਪ੍ਰੇਮ ਦੇ ਵਿੱਚ ਪਾਗਲ ਹੋ ਗਿਆ ਇੱਕ ਵਾਰੀ ਦੁਨੀਆਂ ਨੇ ਤੈਨੂੰ ਨਹੀਂ ਮੰਨਣਾ ਬਿਲਕੁਲ ਉਹ ਰਾਹ ਹੀ ਐਸਾ ਉਹ ਤੋੜ ਦੇਗਾ ਸਾਰੀਆਂ ਨੈਤਿਕਤਾਵਾਂ ਨੂੰ ਸਮਾਜ ਦੇ ਬਣਾਏ ਹੋਏ ਕਾਨੂੰਨਾਂ ਨੂੰ ਇਹਦੇ ਤੋਂ ਉੱਚਾ ਉੱਠ ਜਾਏਗਾ ਉਹ ਵਿਧਣ ਖੂਹੀ ਮੁੰਦ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਜਦੋਂ ਦੁਨੀਆਂ ਵਿੱਚ ਕੋਈ ਬੇਲੀ ਨਹੀਂ ਰਹਿੰਦਾ ਉਦੋਂ ਮਹਾਰਾਜ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਿਰ ਦੇਖਾਂ ਤਾਂ ਮੇਰਾ ਅੱਲੋ ਬੇਲੀ ਅੱਲਾ ਬੇਲੀ ਬਣ ਗਿਆ ਦੋਸਤ ਬਣ ਗਿਆ ਹੁਣ ਕੋਈ ਚੱਕਰ ਹੀ ਨਹੀਂ ਹੁਣ ਪਰਵਾਹ ਹੀ ਨਹੀਂ ਕੋਈ ਉਹਨਾਂ ਨੇ ਕਿਹਾ ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨਿਹੂ ਇੱਧਰ ਧਿਆਨ ਦਿਓ ਸਿੰਘੋ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨਿਹੂ ਚਲਾਂ ਤਾਂ ਭਿੱਜੈ ਕੰਬਲੀ ਰਹਾਂ ਤਾਂ ਟੁੱਟੈ ਨਿਹੂ ਇਸ ਗਲੀ ਦੇ ਵਿੱਚ ਤਾਂ ਚਿੱਕੜ ਹੈ ਇਹ ਕੋਈ ਸੌਖਾ ਰਾਹ ਨਹੀਂ ਹੈ ਮੈਂ ਫਿਰ ਬੇਨਤੀ ਕਰਾਂ ਤੁਰਨ ਵਾਲਿਆਂ ਵਾਸਤੇ ਗੱਲ ਹੈ ਬਹਿਣ ਵਾਲਿਆਂ ਵਾਸਤੇ ਨਹੀਂ ਹੈ ਬਹਿਣ ਵਾਲੇ ਬੰਦੇ ਨੂੰ ਚਿੱਕੜ ਕਿੱਥੇ ਆਵੇਗਾ ਤੁਰਨ ਵਾਲੇ ਨੂੰ ਆਏਗਾ ਇੱਕ ਥਾਂ ਤੇ ਰਵਿਦਾਸ ਭਗਤ ਸਾਹਿਬ ਜੀ ਹੋਰ ਸ਼ਬਦ ਕਹਿੰਦੇ ਨੇ ਉਹ ਕਹਿੰਦੇ ਨੇ ਪਰਮਾਤਮਾ ਤੇਰਾ ਰਾਹ ਜਿਹੜਾ ਨਾ ਪਹਾੜੀ ਰਸਤਾ ਤੇਰਾ ਪਹਾੜੀ ਰਸਤਾ ਦਾ ਮਤਲਬ ਤੁਸੀਂ ਪਹਾੜੀ ਰਸਤੇ ਤੇ ਕਿਤੇ ਜਾਓ ਹੇਮਕੁੰਟ ਸਾਹਿਬ ਜਾਓ ਪਾਉਂਟਾ ਸਾਹਿਬ ਜਾਓ ਕਿਤੇ ਇੱਧਰ ਦਰਸ਼ਨ ਮੇਲੇ ਕਰਨ ਜਾਓ ਆਨੰਦਪੁਰ ਸਾਹਿਬ ਤੇ ਪਹਾੜਾਂ ਦੇ ਵਿੱਚ ਤੁਸੀਂ ਕੀ ਵੇਖੋਗੇ ਇੱਕਦਮ ਚੜ੍ਹਾਈ ਆ ਜਾਏਗੀ ਚੜ੍ਹਾਈ ਤੇ ਸਾਰਾ ਕੁਝ ਆਲੇ ਦੁਆਲੇ ਦਿਸਣ ਲੱਗ ਪਏਗਾ ਤੇ ਬੰਦਾ ਖੁਸ਼ ਹੋਵੇ ਵੀ ਚੜ੍ਹਾਈ ਬੜੀ ਉੱਤੇ ਚੜ੍ਹ ਗਏ ਪਰ ਦੋ ਪਲ ਲੱਗੇ ਇੱਕਦਮ ਗੱਡੀ ਬਿਲਕੁਲ ਥੱਲੇ ਫਿਰ ਨਿਵਾਣ ਆ ਗਈ ਫਿਰ ਨੀਵਾਂ ਫਿਰ ਚੜ੍ਹਾਈ ਫਿਰ ਨੀਵਾਂ ਫਿਰ ਚੜ੍ਹਾਈ ਇਸ ਲਈ ਕਈ ਗੁਰੂ ਕੇ ਸਿੱਖ ਏਦਾਂ ਦੀ ਵਿਚਾਰ ਕਰਦੇ ਨੇ ਕਿਉਂਕਿ ਉਹ ਸਾਨੂੰ ਕੁਝ ਪੁੱਛਣਾ ਹੀ ਉਹਨਾਂ ਵਿਚਾਰਿਆਂ ਸਾਨੂੰ ਭਾਵੇਂ ਸਾਡੇ ਕੋਲ ਕੁਝ ਹੋਵੇ ਭਾਵੇਂ ਨਾ ਹੋਵੇ ਵੀ ਕਦੀ ਮਨ ਚੜ੍ਹਦੀ ਕਲਾ ਵਿੱਚ ਹੋ ਜਾਂਦਾ ਹੈ ਦਸ ਦਿਨ ਤੇ ਕਦੀ ਬਿਲਕੁਲ ਡਿੱਗ ਪੈਂਦਾ ਥੱਲੇ ਜਾ ਕੇ ਕਦੀ ਫਿਰ ਚੜ੍ਹਦੀ ਕਲਾ ਵਿੱਚ ਹੋ ਜਾਂਦਾ ਕਦੀ ਡਿੱਗ ਪੈਂਦਾ ਹੈ ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲੈ ਮਹਾਰਾਜ ਕਹਿੰਦੇ ਨੇ ਘੱਟ ਅਵ ਘੱਟ ਡੂਗਰ ਘਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸਿਉਂ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਜੇ ਗੁਰੂ ਨੂੰ ਪੁੱਛੇਗਾ ਤੇ ਉਹਨੇ ਤੇਰਾ ਜਵਾਬ ਦੇ ਦੇਣਾ ਸੱਚੇ ਪਾਤਸ਼ਾਹ ਜੀ ਨੇ ਉਹ ਕਹਿੰਦੇ ਨੇ ਜਿਹੜੇ ਰਾਹ ਤੇ ਤੁਰਿਆ ਇੱਥੇ ਕਦੀ ਉਚਾਣ ਆਉਣੀ ਹੈ ਤੇ ਕਦੀ ਫਿਰ ਨਿਵਾਣ ਆਉਣੀ ਹੈ ਇਹ ਇਹਦੇ ਵਿੱਚੋਂ ਤੈਨੂੰ ਲੰਘਣਾ ਪੈਣਾ ਕਈ ਵਾਰੀ ਤੇ ਤੂੰ ਕਹੇਗਾ ਵੀ ਐਸੇ ਖੱਡ ਵਿੱਚ ਜਾ ਪਿਆ ਵੀ ਹੁਣ ਇੱਥੋਂ ਕੋਈ ਕੱਢ ਨਹੀਂ ਸਕਦਾ ਪਰ ਇਹ ਸਾਰਾ ਇੱਕ ਪ੍ਰੋਸੈਸ ਹੈ ਜਿਹੜੇ ਪਰਮਾਤਮਾ ਦੇ ਰਾਹ ਤੇ ਤੁਰੇ ਨੇ ਉਹਨਾਂ ਦੇ ਰਾਹ ਵਿੱਚ ਉਚਾਈਆਂ ਚੜ੍ਹਨੀਆਂ ਵੀ ਆਈਆਂ ਨੇ ਤੇ ਉਹਨਾਂ ਦੇ ਵਿੱਚ ਰਾਹ ਦੇ ਵਿੱਚ ਖੱਡੇ ਵੀ ਆਏ ਨੇ ਨਿਮਾਣਤਾਂ ਵੀ ਆਈਆਂ ਨੇ ਕਿਉਂਕਿ ਉਹ ਘੜੇ ਜਾ ਰਹੇ ਨੇ ਜਿਹੜਾ ਪੱਥਰ ਪਾਣੀ ਦੇ ਵਿੱਚ ਰਿੜਦਾ ਹੈ ਉਹ ਗੋਲ ਤਾਂ ਹੁੰਦਾ ਜੇ ਪਾਣੀ ਦੇ ਵਿੱਚ ਕਈ ਗੇੜੇ ਖਾਂਦਾ ਤੇ ਕਈ ਸੱਟਾਂ ਖਾਂਦਾ ਤੇ ਫਿਰ ਅਖੀਰ ਨੂੰ ਗੋਲ ਗੀਟਾ ਬਣ ਜਾਂਦਾ ਪਰਮਾਤਮਾ ਦੇ ਦਰ ਤੇ ਗੁਰੂ ਦੇ ਦਰ ਤੇ ਇਹ ਇਕੱਲੇ ਫੁੱਲਾਂ ਦੀਆਂ ਵਰਖਾਂ ਨਾ ਸਮਝਿਆ ਜੇ ਕਦੀ ਇਹ ਤਾਂ ਹੁਣ ਇੱਕ ਰਿਵਾਜ਼ ਜਿਹਾ ਚੱਲ ਪਿਆ ਨਾ ਇਹ ਫੁੱਲਾਂ ਦੀਆਂ ਵਰਖਾਂ ਗੁਰੂ ਤੇ ਹੋਣੀਆਂ ਚਾਹੀਦੀਆਂ ਨੇ ਸਤਿਗੁਰੂ ਤੇ ਹੋਣੀਆਂ ਚਾਹੀਦੀਆਂ ਨੇ ਇਹ ਤਾਂ ਇੱਕ ਮਾਰਗ ਜਿਹੜਾ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਚਿੱਕੜ ਦਾ ਭਰਿਆ, ਪਹਾੜੀ ਰਸਤਾ, ਕਦੀ ਉੱਚਾ ਕਦੀ ਨੀਵਾਂ, ਕਦੀ ਉੱਚਾ। ਜੇ ਤੂੰ ਘਬਰਾ ਗਿਆ ਫਿਰ ਤੂੰ ਅੱਗੇ ਨਹੀਂ ਵਧਣਾ, ਕਿਸੇ ਖੱਡ ਵਿੱਚ ਪਿਆ ਰਹੇਗਾ। ਇਸ ਲਈ ਬਾਬਾ ਫਰੀਦ ਸਾਹਿਬ ਬੜੇ ਉਸ ਰਸਤੇ ਦੇ ਵਿਸਤਾਰ ਨੂੰ ਦੱਸਦੇ ਨੇ ਸਲੋਕ ਦੇ ਵਿੱਚ। ਇੱਕ ਵਾਰੀ ਸਾਰੀ ਸੰਗਤ ਗੱਜ ਕੇ ਬੋਲੋ, ਗਲੀਏ ਚਿੱਕੜ ਦੂਰ ਘਰ, ਗਲੀਏ ਚਿੱਕੜ ਦੂਰ ਘਰ, ਗਲੀਏ ਚਿੱਕੜ। ਗਲੀਏ ਚਿੱਕੜ ਦੂਰ ਘਰ, ਗਲੀਏ ਚਿੱਕੜ ਦੂਰ ਘਰ। ਨਾਲ ਪਿਆਰੇ ਨੇ ਹੋ, ਨਾਲ ਪਿਆਰੇ ਨੇ ਹੋ, ਨਾਲ ਪਿਆਰੇ। ਨਾਲ ਪਿਆਰੇ ਨੇ ਹੋ, ਨਾਲ ਪਿਆਰੇ ਨੇ ਹੋ, ਨਾਲ ਪਿਆਰੇ। ਚੱਲਾਂ ਤਾਂ ਭਿੱਜੈ ਕੰਬਲੀ, ਚੱਲਾਂ ਤਾਂ ਭਿੱਜੈ ਕੰਬਲੀ, ਚੱਲਾਂ ਤਾਂ ਭਿੱਜੈ ਕੰਬਲੀ, ਚੱਲਾਂ ਤਾਂ ਭਿੱਜੈ ਕੰਬਲੀ। ਰਹਾਂ ਤਾਂ ਟੁੱਟੇ ਨੇ ਹੋ, ਰਹਾਂ ਤਾਂ ਟੁੱਟੇ ਨੇ ਹੋ, ਰਹਾਂ ਤਾਂ। ਗਲੀਏ ਚਿੱਕੜ ਦੂਰ ਘਰ, ਗਲੀਏ ਚਿੱਕੜ ਦੂਰ ਘਰ, ਗਲੀਏ। ਫਰੀਦਾ ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇ ਹੋ, ਚੱਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੈ ਨੇ ਹੋ। ਪ੍ਰੇਮ ਜਾਗ ਪਿਆ, ਹੁਣ ਪ੍ਰੇਮ ਵੀ ਨਹੀਂ ਟਿਕਣ ਦਿੰਦਾ। ਉਹ ਕਹਿੰਦਾ ਭਿੱਜੋ ਛਿੱਜੋ ਕੰਬਲੀ, ਕੋਈ ਗੱਲ ਨਹੀਂ ਭਿੱਜਣ ਦੇ। ਭਿੱਜੋ ਛਿੱਜੋ ਕੰਬਲੀ, ਅੱਲਾਹ ਵਰਸੋ ਮੇਹੋ, ਜਾਏ ਮਿਲਾ ਤਿੰਨਾ ਸੱਜਣਾ, ਟੁੱਟੈ ਨਾ ਹੀ ਨੇਹੋ। ਪ੍ਰੇਮ ਦੀ ਵੀ ਤਾਕਤ ਬਹੁਤ ਭਾਰੀ ਏ, ਉਹ ਜਿਹਦੇ ਅੰਦਰ ਵੜ ਗਿਆ ਉਹਨੂੰ ਟਿੱਕ ਕੇ ਬਹਿਣ ਨਹੀਂ ਦਿੰਦਾ, ਉਹਦਾ ਸਿਰ ਲਵਾ ਕੇ ਛੱਡੇਗਾ। ਉਹ ਪ੍ਰੇਮ ਐਸੀ ਚੀਜ਼ ਹੈ, ਉਹਨੂੰ ਗੁਰੂ ਤੋਂ ਕੁਰਬਾਨ ਕਰਕੇ ਛੱਡੇਗਾ। ਪ੍ਰੇਮ ਇਸ ਤਰ੍ਹਾਂ ਦੀ ਚੀਜ਼ ਹੈ। ਪਰ ਪ੍ਰੇਮ ਤੋਂ ਬਿਨਾਂ ਜੀਵਨ ਨਿਰਗੁਣ ਹੈ, ਕਮਜ਼ੋਰ ਹੈ। ਅਤੇ ਭਗਤ ਜੀ ਦੇ ਬਾਰੇ ਮੈਂ ਸ਼ੁਰੂ ਵਿੱਚ ਬੇਨਤੀ ਕੀਤੀ ਸੀ ਵੀ ਉਹ ਪਰਮਾਤਮਾ ਨੂੰ ਕਹਿੰਦੇ ਵੀ ਤੇਰੇ ਦਰਸ਼ਨਾਂ ਨੂੰ ਜੀ ਬਹੁਤ ਕਰਦਾ, ਚਿਰ ਵੀ ਬਹੁਤ ਹੋ ਗਿਆ, ਦਰਸ਼ਨ ਕਰਨ ਵਾਸਤੇ ਜੀ ਵੀ ਬਹੁਤ ਕਰਦਾ, ਤੇ ਕਈ ਜਨਮ ਵੀ ਲੰਘ ਗਏ ਨੇ। ਹੁਣ ਆਪਾਂ ਵੇਖੀਏ ਆਪਾਂ ਕਿੰਨੀ ਜਲਦੀ ਰਿਜ਼ਲਟ ਚਾਹੁੰਦੇ ਹਾਂ, ਨਤੀਜਾ ਵੀ ਹੁਣੇ ਪਾਠ ਕੀਤਾ ਸੀ। ਆ ਕਈ ਵਿੱਚ ਕਹਿਣਗੇ ਕਥਾ ਸੁਣ ਬੈਠੇ ਸੀ, ਸਵਾਦ ਨਹੀਂ ਆਇਆ 15 ਮਿੰਟਾਂ ਵਿੱਚ 20 ਮਿੰਟਾਂ ਵਿੱਚ। ਇੰਨੇ ਚਿਰ ਵਿੱਚ ਤੇ ਬੰਦਾ ਰੋਟੀ ਮਸਾ ਖਾਂਦਾ ਹੈ। ਆਪਾਂ ਰੱਬ ਚਾਹੁੰਦੇ ਹਾਂ ਇੰਨੇ ਚਿਰ ਦੇ ਵਿੱਚ, ਕਿਉਂ? ਅਸੀਂ ਕਥਾ ਆਪਣੀ ਲੱਭਣੇ ਹਾਂ ਜੋ ਸਾਡੇ ਮਨ ਨੂੰ ਚਾਹੀਦੀ ਹੈ। ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਕਥਾ ਸੁਣੋ, ਭਾਵੇਂ ਕੌੜੀ ਹੈ ਅਤੇ ਭਾਵੇਂ ਮਿੱਠੀ ਹੈ। ਇਸ ਮਨ ਬੇਈਮਾਨ ਨੂੰ ਰੱਸਾ ਪਾ ਕੇ ਜੇ ਬਹਿਣਾ ਇੱਥੇ ਸਰੀਰ ਕਰਕੇ, ਤੇ ਫਿਰ ਇਹ ਨਹੀਂ ਵੀ ਕਦੀ ਇੱਧਰੋਂ ਕੋ ਆਇਆ ਉਹਨੂੰ ਵੇਖ ਲਿਆ, ਕਦੇ ਉੱਧਰੋਂ ਵੇਖ ਲਿਆ, ਇਹ ਏਡਾ ਵੱਡਾ ਥਾਂ ਹੈ, ਇਵੇਂ ਇੱਥੇ ਬਹਿਣ ਵਾਲੀ ਥਾਂ ਨਹੀਂ ਹੈ। ਇੱਥੇ ਤਾਂ ਬਾਬਾ ਸ਼ਾਮ ਸਿੰਘ ਵਰਗੇ ਜਦੋਂ ਹਰਿਮੰਦਰ ਸਾਹਿਬ ਦੇ ਵਿੱਚ ਕੀਰਤਨ ਕਰਦੇ ਸਨ ਨਾ, ਅਤੇ ਬਾਹਰੋਂ ਕੋਈ ਸੱਜਣ ਆਇਆ, ਪਹਿਲੀ ਵਾਰੀ ਆਇਆ, ਅਤੇ ਉਹ ਕਹਿੰਦਾ ਆਵਾਜ਼ ਆਉਂਦੀ ਹੈ ਅਤੇ ਬੰਦਾ ਕੋਈ ਗਾਉਂਦਾ ਨਹੀਂ ਦਿਸਦਾ। ਉਹ ਨਾਲ ਦਾ ਕਹਿੰਦਾ ਉਹ ਵੇਖ ਬਾਬਾ ਸ਼ਾਮ ਸਿੰਘ ਕੀਰਤਨ ਕਰ ਰਹੇ ਨੇ। ਚੰਗੀ ਤਰ੍ਹਾਂ ਉਹਨੇ ਅੱਖਾਂ ਮਲ ਕੇ ਨਾ ਵੇਖਿਆ, ਕਹਿੰਦੇ ਬੰਦਾ ਹੈ? ਨਹੀਂ, ਬੰਦਾ ਨਹੀਂ ਹੈ, ਇਹ ਤਾਂ ਕੋਈ ਪੱਥਰ ਦੀ ਮੂਰਤੀ ਹੈ, ਇਹਦੇ ਵਿੱਚੋਂ ਆਵਾਜ਼ ਨਿਕਲਦੀ ਹੈ ਭਾਈ। ਤਾਂ ਕੀਰਤਨ ਹੁੰਦਾ ਗੁਰੂ ਰਾਮਦਾਸ ਜੀ ਦੇ ਦਰ 'ਤੇ ਕੀਰਤਨ ਹੁੰਦਾ ਵੀ ਤਾਂ ਹੈ, ਅਤੇ ਕਥਾ ਹੁੰਦੀ ਵੀ ਤਾਂ ਹੈ, ਅਤੇ ਕਥਾ ਸੁਣੀ ਵੀ ਤਾਂ ਜਾਂਦੀ ਹੈ। ਇਹ ਨਹੀਂ ਕਿ ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਣੇ ਬੋਲੇ ਦੌਰਿਓ ਫਿਰਤ ਹੈ। ਅੱਜ ਤਾਂ ਰਿਵਾਜ ਬਣ ਗਏ ਨੇ ਸਮਾਗਮਾਂ ਦੇ, ਲੋਕ ਗੇਮਾਂ ਵਹਿੰਦੇ ਨੇ ਵਿੱਚ ਫੋਨ ਰੱਖ ਕੇ, ਲੋਕ ਕੱਪੜਿਆਂ ਦੇ ਮੁੱਲ ਪਹਿਚਾਣਦੇ ਨੇ ਕਿਵੇਂ ਦੇ ਨੇ। ਨਹੀਂ, ਇੱਥੇ ਤਿੰਨ ਚੀਜ਼ਾਂ ਤੇ ਭੁੱਲ ਜਾਣੀਆਂ ਚਾਹੀਦੀਆਂ ਸਨ, ਸਮਾਂ, ਸਰੀਰ ਤੇ ਸਥਾਨ। ਇਹ ਤਿੰਨ ਸੱਸੇ ਖਤਮ ਹੋ ਜਾਣੇ ਚਾਹੀਦੇ ਸਨ, ਉੱਥੋਂ ਅੱਗੇ ਸੰਗਤ ਸ਼ੁਰੂ ਹੁੰਦੀ ਹੈ। ਇਸ ਕਰਕੇ ਇਸ ਮਾਰਗ ਤੇ ਭਗਤ ਕਬੀਰ ਸਾਹਿਬ ਜੀ ਤਨਾਸਰੀ ਰਾਗਣੀ ਦੇ ਵਿੱਚ ਬਚਨ ਸ਼ੁਰੂ ਕਰਦੇ ਨੇ। ਇੱਕ ਇੱਕ ਅੱਖਰ ਨੂੰ ਆਪਾਂ ਵਿਚਾਰਾਂਗੇ, ਪਿਆਰ ਦੇ ਨਾਲ ਸ਼ਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਭਗਤ ਰਵਿਦਾਸ ਜੀ ਕੀ।
ਧਨਾਸਰੀ ਧਨ ਸਹਿਤ ਮਨੁੱਖ ਨੂੰ ਧਨਵਾਨ ਕਰਨ ਵਾਲੀ ਰਾਗਣੀ, ਯਾਨੀ ਕਿ ਮਨੁੱਖ ਨੂੰ ਆਤਮਕ ਧਨ ਦੇਣ ਵਾਲਾ ਰਾਗ, ਆਪਾਂ ਸਿੱਧਾ ਰਾਗ ਕਹਿ ਦਿੰਦੇ ਹਾਂ ਧਨਾਸਰੀ ਰਾਗ ਨੂੰ। ਵੈਸੇ ਰਾਗਣੀ ਹੈ, ਰਾਗੀ ਸਿੰਘ ਜਾਣਦੇ ਵੀ ਕਿਵੇਂ ਇਹਨੂੰ ਗਾਉਣਾ। ਭਗਤ ਰਵਿਦਾਸ ਜੀ ਕੀ, ਗੁਰੂ ਸਾਹਿਬ ਨੇ ਆਪਣੇ ਨਾਂ ਕਿਤੇ ਨਹੀਂ ਲਿਖੇ, ਕਿਤੇ ਸਿਰਲੇਖ ਵਿੱਚ ਨਹੀਂ ਕਿਹਾ ਵੀ ਬਾਣੀ ਗੁਰੂ ਨਾਨਕ ਸਾਹਿਬ ਜੀ ਕੀ, ਬਾਣੀ ਗੁਰੂ ਅੰਗਦ ਦੇਵ ਸਾਹਿਬ ਜੀ ਕੀ। ਪਰ ਭਗਤਾਂ ਨੂੰ ਸਤਿਕਾਰ ਦਿੱਤਾ ਹੈ, ਭਗਤ ਰਵਿਦਾਸ ਜੀ ਕੀ, ਜੀ ਕਰਕੇ, ਜੀਓ ਕਰਕੇ ਬੁਲਾਇਆ ਹੈ। ਪਰ ਪਤਾ ਨਹੀਂ ਅੱਜ ਕਈ ਲੋਕ ਇਵੇਂ ਦੇ ਪਾੜੇ ਕਿਉਂ ਪਾ ਰਹੇ ਨੇ ਵੀ ਅਸੀਂ ਭਗਤ ਨੇ ਕਹਿਣਾ, ਅਸੀਂ ਗੁਰੂ ਕਹਿਣਾ, ਅਸੀਂ ਗੁਰੂ ਨੇ ਕਹਿਣਾ, ਅਸੀਂ ਭਗਤ ਕਹਿਣਾ। ਗੁਰੂ ਸਾਹਿਬ ਤੇ ਸਤਿਕਾਰ ਕਰ ਰਹੇ ਨੇ, ਆਪਣਾ ਨਾਂ ਨਹੀਂ ਲਿਖਿਆ ਗੁਰੂ ਅੰਗਦ ਦੇਵ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਆਪਣਾ ਨਾਂ ਨਹੀਂ ਲਿਖਿਆ ਹੈਡਿੰਗ ਦੇ ਵਿੱਚ। ਇਹਨਾਂ ਗੱਲਾਂ ਨੂੰ ਛੱਡੀਏ, ਛੋਟਾ ਜਿਹਾ ਪੰਜਾਬ ਏ, ਇੱਥੇ ਇਕੱਠੇ ਹੋ ਕੇ ਰਹੀਏ। ਨਿਰੀਆਂ ਆਪਣੀਆਂ ਨਾ ਅਸੀਂ ਪੜ੍ਹਦੇ ਹਾਂ ਨਾ ਸੁਣਦੇ, ਪੜ੍ਹੋ ਤੇ ਸਹੀ। ਕਿੰਨਾ ਸਤਿਕਾਰ ਦਿੱਤਾ ਭਗਤਾਂ ਨੂੰ ਬਾਣੀ ਦੇ ਵਿੱਚ, ਤੇ ਭਗਤ ਕੋਈ ਛੋਟਾ ਸ਼ਬਦ ਨਹੀਂ, ਗੁਰੂ ਸਾਹਿਬ ਨੇ ਆਪਣੇ ਵਾਸਤੇ ਵੀ ਭਗਤ ਸ਼ਬਦ ਵਰਤਿਆ ਬਾਣੀ ਦੇ ਵਿੱਚ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ, ਏਕ ਜੀ ਕਿਆ ਬਖਾਨਾ ਹਾਂ ਕਿ ਬਲ 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 ਸਦ ਬਲਹਾਰ। ਭਗਤ ਰਵਿਦਾਸ ਜੀ ਦੀ ਜਿਹੜੇ ਹਨ ਉਹ ਧਨਾਸਰੀ ਰਾਗ ਦੇ ਵਿੱਚ ਫਰਮਾਉਂਦੇ ਹਨ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਇਹ ਸ਼ਬਦ ਜੋ ਭਗਤ ਜੀ ਦਾ ਹੈ, ਇਹਦੇ ਵਿੱਚ ਇੱਕ ਓਅੰਕਾਰ ਦੀ ਗੱਲ ਕੀਤੀ ਗਈ ਹੈ, ਜੋ ਨਿਰਗੁਣ ਸਰੂਪ ਇੱਕ ਓਅੰਕਾਰ ਪ੍ਰਕਾਸ਼ਕ ਹੈ, ਜੋ ਧੁਨ ਰੂਪ ਹੋ ਕੇ ਸਾਰੇ ਵਿਆਪਕ ਹੈ, ਉਹਦੀ ਵਿਆਖਿਆ ਹੋਵੇਗੀ ਇਸ ਸ਼ਬਦ ਦੇ ਵਿੱਚ। ਮਹਾਰਾਜ, ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੀ ਕਿਰਪਾ ਕਰਕੇ ਉਹਦੀ ਪ੍ਰਾਪਤੀ ਹੁੰਦੀ ਹੈ।
ਹਮ ਸਰ ਦੀਨ ਦਇਆਲ ਨਾ ਤੁਮ ਸਰ।
ਸਿੱਧੇ ਸੰਬੋਧਨ ਹੋ ਕੇ ਪਰਮਾਤਮਾ ਨੂੰ ਹਾਜ਼ਰ ਜਾਣ ਕੇ ਇਹ ਸ਼ਬਦ ਉਚਾਰਿਆ ਹੈ। ਜਦੀ ਬਾਣੀ ਲਾਈਵ ਪ੍ਰਸਾਰਣ ਹੈ, ਸਿੱਧੀ ਗੱਲ ਕੀਤੀ ਗਈ ਹੈ, ਗੱਲਬਾਤ ਹੋਈ ਹੈ, ਵਿਚਾਰ ਨਹੀਂ ਹਨ ਬਾਣੀ ਵਿੱਚ, ਕਿਤੇ ਕਿਤੇ ਵਿਚਾਰ ਵਾਲੇ ਸ਼ਬਦ ਹੈਣ। ਬਹੁਤੇ ਸ਼ਬਦਾਂ ਦੇ ਵਿੱਚ ਪਰਮਾਤਮਾ ਨਾਲ ਗੱਲ ਕੀਤੀ ਗਈ ਸਿੱਧੀ, ਔਰ ਬਾਣੀ ਨੂੰ ਪੜ੍ਹਨਾ ਵੀ ਇਸ ਤਰ੍ਹਾਂ ਹੀ ਚਾਹੀਦਾ। ਹਮ ਸਰ ਦੀਨ, ਹੇ ਪਰਮਾਤਮਾ, ਹੇ ਵਾਹਿਗੁਰੂ, ਮੇਰੇ ਵਰਗਾ ਕੋਈ ਕਮਜ਼ੋਰ ਨਹੀਂ ਤੇਰੇ ਰਾਹ ਦੇ ਉੱਤੇ, ਮੇਰੇ ਤੋਂ ਇੱਕ ਕਦਮ ਵੀ ਨਹੀਂ ਚੁੱਕਿਆ ਜਾਂਦਾ। ਅੱਗੇ ਰਾਹ ਦੇ ਵਿੱਚ ਕਿਤੇ ਕਾਮ ਖੜਾ ਹੈ, ਕਿਤੇ ਕ੍ਰੋਧ ਖੜਾ ਹੈ, ਕਿਤੇ ਲੋਭ, ਕਿਤੇ ਹੰਕਾਰ, ਕਿਤੇ ਈਰਖਾ, ਕਿਤੇ ਦਵੈਸ਼, ਕਿਤੇ ਮੇਰ ਤੇਰ, ਕਿਤੇ ਦੁਨੀਆਦਾਰੀ, ਕਿਤੇ ਕਈ ਕੁਝ ਆ ਕੇ ਮੈਨੂੰ ਘੇਰੀ ਖਲੋਤਾ ਹੈ, ਤੇ ਮੇਰੇ ਵਿੱਚ ਇੰਨੀ ਤਾਕਤ ਨਹੀਂ ਵੀ ਇਹਨਾਂ ਨੂੰ ਲਤਾੜ ਕੇ ਤੇਰੇ ਵੱਲ ਵੱਧ ਜਾਵਾਂ। ਮੇਰੇ ਵਿੱਚ ਤਾਕਤ ਨਹੀਂ, ਇੰਨੀ ਸ਼ਕਤੀ ਨਹੀਂ ਹੈ। ਇਹ ਜ਼ੋਰ ਲਾ ਲਾ ਕੇ ਪਤਾ ਲੱਗਦਾ ਸਤਸੰਗ ਜੀ, ਜਿਹੜੇ ਪਹਿਲਾਂ ਇਹ ਸ਼ਬਦ ਹੈ ਨਾ, ਜ਼ੋਰ ਲਾਉਣ ਤੋਂ ਬਾਅਦ ਬੰਦਾ ਹਾਰਦਾ ਹੈ, ਤੇ ਹਾਰਨ ਤੋਂ ਬਾਅਦ ਹੀ ਅਰਦਾਸ ਨਿਕਲਦੀ ਹੈ। ਪਹਿਲਾਂ ਤਾਂ ਅਸੀਂ ਜ਼ੋਰ ਲਾਉਂਦੇ ਹਾਂ ਵੀ ਮੈਂ ਕਰ ਲਾਂਗਾ ਕਾਬੂ ਸਾਰਾ ਕੁਝ, ਨਹੀਂ ਹੁੰਦਾ ਇਸ ਤਰ੍ਹਾਂ। ਗੁਰੂ ਨੇ ਕਾਬੂ ਕਰਨਾ ਤੇ ਆਉਣਾ ਸਾਰੇ ਵਿਕਾਰ ਜਿਹੜੇ ਨੇ, ਜਿਵੇਂ ਉਹਨੇ ਰੱਖਣਾ ਉਵੇਂ ਰਹਿਣਾ ਪੈਣਾ ਹੈ, ਇੱਥੇ ਦਾਵਾ ਕੋਈ ਨਹੀਂ ਹੈ। ਤੇ ਸਿਰੇ ਤੇ ਜਾ ਕੇ ਵੀ ਵਾਪਸ ਕੀਤਾ ਜਾ ਸਕਦਾ ਹੈ, ਜੇ ਹੋਂ ਆ ਗਈ ਤੇ, ਹੰਕਾਰ ਆ ਗਿਆ ਤੇ। ਹਮ ਸਰ ਦੀਨ, ਮੈਂ ਬਹੁਤ ਕਮਜ਼ੋਰ ਹਾਂ। ਪਰ ਜਦੋਂ ਬੰਦਾ ਹਾਰ ਜਾਏ ਨਾ, ਫਿਰ ਸੁਣੀ ਜਾਂਦੀ ਹੈ, ਹਾਰਨ ਦੀ ਗੱਲ ਹੈ, ਪਰਮਾਤਮਾ ਅੱਗੇ ਹਾਰਨ ਦੀ। ਜਿਵੇਂ ਬਾਣੀ ਵਿੱਚ ਸ਼ਬਦ ਆਉਂਦਾ, ਅਬ ਹਮ ਚੱਲੀ ਠਾਕੁਰ ਪੈ ਹਾਰ, ਹਾਰ ਕੇ ਤੇਰੇ ਕੋਲ ਆ ਗਏ, जब हम शरण प्रभु की आई, राख प्रभु भावे मार, भावे रख ला भावे मार दे। इहदे विच क्या कोई भला कहो भावे बुरा कहो, हम तन दियो है टार। कोई माड़ा चंगा कवे कुछ कवे, ए चीजां बिलकुल पिछे रह गईयां। तां ओ भगत गुरु ग्रंथ साहिब दे विच आए ने। इस करके कहिंदे मेरी इमदाद करो हे परमात्मा, कृपा करो सतगुरु जी, मैं बहुत कमजोर हाँ। ते दूजी गल, दयाल ना तुम सर, सर मैंने बराबर, तुहाडे वर्गा दयालु कोई नहीं। तुसी तां माड़े नूं वेख के दया कर देंदे हो, पर माड़ा अपने माड़ेपन नूं मन लवे मैं माड़ा फिर करोगे। दयालु बहुत ने, एक परमात्मा दयालु, एक परमात्मा गुरु दयालु, एक परमात्मा दा साधु दयालु है। मैं पिछे भी एक दिन बेनती की सी बई, गणका दे घर साधु गया सी, दुरमत देख दयाल होए, हथों उसनू दित्तो सुतोता। वह वेसवासी ते उन्हें क्या भी मेरे दरवाजे विच ना बड़ी, तेरी सारी शाख खत्म हो जानेगी, तेरे चेले भज जानेगे सारे। लोकां कहना वेसवा वल बढ़ गया। वह कहिंदा धीए मेरा सुभा ही इस तरह का है, वह जिहड़ा मेरे अंदर बैठा उहदे विच दया बड़ी, वह मैनू कहिंदा इहदे उत्ते दया कर, आ फड तोता इहदे राम बोलिया कर। परवाह नहीं, साधु दे अर्थ ही ने जो संसार की परवाह ही नहीं करता बिल्कुल। जिथे संसार की परवाह हो गई उथे जे कमी है जरूर कुछ ना कुछ। तुसी कदी इस तरह का बंदा वेखोगे जिहड़ा साधु बन के बेसवा दे घर वड़ जाए? पर गए हो, यह बाणी कह रही, सारे ग्रंथ कह रहे हैं इस गल। किन्ने ताकतवर बंदे होणगे ओ, आपां ते वेहने आ को जितदा किहड़ा है उहदे नारे लाण लग पैंदे आ, अगों हारदा किहड़ा उहदी उंगल छड्ड के दूजे पासे वड़ गए, साडा ते हाल है। इदां दे साधु नहीं हुंदे। साधु हुंदा ऐरन वर्गा, जिथे गड्डिया गया सिर लै जाए उत्थों हिलदा नहीं परत के। इस करके इत्थे कह रहे ने तू दयालु बणाए, ते जिहदे मन विच वसना उहनूं वी तू दयालु कर देना, फिर हाण लाभ की परवाह नहीं कर दिओ लोग। फिर दया उन्हां दे विच, ओ दया दे नाल काम करनगे। तू दयालु है ते दया करके मैं कमजोर बणा, मैनू इस समुंदर सागर विचों कढ लै।
अब पतियार क्या कीजै,
हुण पतियार दा मतलब है कसवटी केड़ी करदे हो। पतियार मैंने होर कसवटियां ना लाओ, क्योंकि इस राह ते कसवटियां बहुत लगदियां ने। कृपा करो मेरे ते होर कसवटी ना लाओ जी।
बचनी तोर मोर मन मान,
जे तुसी मेरे नाल बोलोगे ते तां मेरे मन नू तसल्ली होनी है, क्योंकि रब बोलदा नहीं। अगे शब्द आया कारण कवन अबोल, ते बोलदा क्यों नहीं। तै सह मन मैं किया रोस, मुझ अवगुण सह ना ही दोष। मेरे अवगुण ने तां नहीं तुसी बोलदे। कई बारी आपां गुरु ग्रंथ साहिब अगे अरदास करने किसे काम दी, ते कहने भी जिहड़ी मैं अरदास कीती सी उहदे वाला हुक्म ना मन्नी आया, होर आ गया, कोई जवाब नहीं मिलिया। महाराज बोलदे नहीं। फिर कहिंदे अब पतियार क्या कीजै, बचनी तोर मोर मन मानै। जिन्ना चिर तुसी मेरे नाल बोलदे नहीं उन्ना चिर मेरा मन नहीं टिकना, उन्ना चिर मेरे मन नू तसल्ली नहीं हुंदी।
जन कौ पूरन दीजै,
अपने जन नू पूरन दर्शन दिओ, आत्म साक्षात बख्शिश करो, भरोसा बख्शिश करो, यकीन बख्शिश करो।
हाँ बल बल जाओ रमैया कारने,
तेरे तो कुर्बान जाना मैं, भावे मैं कमजोर हाँ, पर एक गुण है भगत दे विच कुर्बानी करन दा। मैं तेरे तो बलहार जाना, तेरे तो कुर्बान जांदा हां।
कारण कवन अबोल,
पर एक बारी मैनू ए तां दसो बई कारण कवन की कारण है अबोल, बई तुसी अबोल भाव बोलदे नहीं मेरे नाल, मेरे नाल गल क्यों नहीं करदे।
रहाओ
विश्राम देख के कहिंदे हन,
बहुत जन्म बिछोरे थे माधव।
इत्थे भगत जी ने बड़ी लंबी साधना का वर्णन किया, कहिंदे कई जन्म हो गए ने, ਇਹ ਬੜਾ ਵੱਡਾ ਕਾਰਜ ਹੈ, ਘੰਟਿਆਂ ਦਾ ਨਹੀਂ, ਮਿੰਟਾਂ ਦਾ ਨਹੀਂ। ਇਹ ਤਾਂ ਇੰਜ ਕਹਿ ਲਓ ਵੀ ਮਹਿੰਦੀ ਕਰਕੇ ਘਾਲਿਆ, ਆਪ ਪਿਛਾਏ ਪਿਛਾਏ, ਤੈਂ ਸਹਿ ਬਾਤ ਨਾ ਪੁੱਛਿਆ, ਕਬੂ ਨਾ ਲਾਈ ਪਾਏ। ਮਹਿੰਦੀ ਨੂੰ ਪੀਸ ਕੇ ਕਿਸੇ ਨੇ ਕੁੱਜੇ ਵਿੱਚ ਪਾ ਕੇ ਰੱਖਿਆ, ਸਾਰੀ ਉਮਰ ਪੈਰੀ ਨਹੀਂ ਲਾਈ, ਕਬੀਰ ਜੀ ਕਹਿੰਦੇ ਨੇ। ਤੇ ਉਹਨੂੰ ਕਿਸੇ ਪੁੱਛਿਆ ਵੀ ਤੂੰ ਇੱਥੇ ਕਰਨੀ ਹੈ, ਉਹ ਕਹਿੰਦੇ ਉਹਦੇ ਮਾਲਕ ਦੀ ਮਰਜ਼ੀ ਹੈ, ਪੀ ਕੇ ਰੱਖ ਗਿਆ, ਜਦੋਂ ਲਾਏਗਾ ਲਾ ਲਏਗਾ, ਨਾ ਲਾਏਗਾ ਤਾਂ ਵੀ ਕੋਈ ਨਹੀਂ, ਉਹਦੇ ਦਰ ਤੇ ਬੈਠੇ ਹਾਂ ਬਸ। ਇਹ ਹੈ ਭਗਤੀ, ਇਹ ਸਿੱਖੀ ਹੈ। ਇਸ ਕਰਕੇ ਬਹੁਤੇ ਜਨਮਾਂ ਦਾ ਜ਼ਿਕਰ ਭਗਤ ਰਵਿਦਾਸ ਜੀ ਕਰਦੇ, ਪੜ੍ਹੋ ਇੱਕ ਵਾਰੀ ਸਾਰੇ। ਬਹੁਤ ਜਨਮ ਵਿਛੜੇ ਥੇ ਮਾਦੋ, ਬਹੁਤ ਜਨਮ ਵਿਛੜੇ ਥੇ ਮਾਦੋ, ਬਹੁਤ ਜਨਮ ਬਹੁਤ ਜਨਮ ਵਿਛੜੇ ਥੇ ਮਾਦੋ, ਬਹੁਤ ਜਨਮ ਵਿਛੜੇ ਥੇ ਮਾਦੋ। ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ, ਜਨਮ ਇਹ ਜਨਮ ਤੁਮਾਰੇ ਲੇਖੇ, ਜਨਮ ਤੁਮਾਰੇ ਲੇਖੇ, ਜਨਮ ਕਹਿ ਰਵਿਦਾਸ ਆਸ ਲਗ ਜੀਵੋ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਇਓ ਦਰਸ਼ਨ ਦੇਖੇ, ਚਿਰ ਪਇਓ ਦਰਸ਼ਨ ਦੇਖੇ, ਚਿਰ ਪਇਓ ਚਿਰ ਪਇਓ ਦਰਸ਼ਨ ਦੇਖੇ, ਚਿਰ ਪਇਓ ਦਰਸ਼ਨ ਦੇਖੇ, ਚਿਰ ਪਇਓ ਕਈ ਜਨਮਾਂ ਦੀ ਬੰਦਗੀ ਤੋਂ ਬਾਅਦ ਭਗਤ ਜੀ ਕਹਿੰਦੇ ਬਹੁਤ ਜਨਮ ਵਿਛੜੇ ਥੇ ਮਾਦੋ, ਵਿਛੋੜੇ ਵਿੱਚ, ਵਿਛੋੜੇ ਦਾ ਅਹਿਸਾਸ ਜਿੱਦਣ ਹੁੰਦਾ ਉਦਣ ਬਿਰਹੋਂ ਦੀ ਅੱਗ ਪੈਦਾ ਹੁੰਦੀ ਹੈ। ਅਜੇ ਤਾਂ ਪਤਾ ਹੀ ਨਹੀਂ ਵੀ ਵਿਛੋੜਾ ਪਿਆ, ਕਿਉਂਕਿ ਨੀਂਦ ਹੈ। ਬੱਚਾ ਮਾਂ ਤੋਂ ਵਿਛੜ ਜਾ ਨੀਂਦ ਵਿੱਚ ਕਦੀ ਨਹੀਂ ਰੋਂਦਾ, ਸੁੱਤਾ ਪਿਆ, ਜਦੋਂ ਜਾਗੇਗਾ ਫਿਰ ਪਤਾ ਲੱਗਣਾ ਮਾਂ ਕੋਈ ਨਹੀਂ ਕੋਲ, ਆਪਾਂ ਕਿੱਥੇ ਹਾਂ, ਸੁੱਤੇ ਪਏ ਹਾਂ, ਸੰਸਾਰ ਵਿੱਚ ਸੁੱਤੇ ਹਾਂ। ਇਸ ਕਰਕੇ ਕਹਿੰਦੇ ਹਾਂ ਪਰਮਾਤਮਾ ਕੀ ਹੁੰਦਾ, ਵਿਛੋੜਾ ਕੀ ਹੁੰਦਾ, ਪੜ੍ਹ ਦਿੰਦੇ ਹਾਂ ਸਾਰੇ। ਜਿੱਦਣ ਜਾਗ ਆਏਗੀ ਉਦਣ ਪਤਾ ਲੱਗੇਗਾ ਵਿਛੋੜਾ ਕੀ, ਬੱਚਾ ਰੋਏਗਾ ਉਸੇ ਵੇਲੇ ਮਾਂ ਕਿੱਥੇ ਗਈ ਹੈ, ਜਦੋਂ ਜਾਗ ਆਏਗੀ ਉਹਨੂੰ। ਜਿੰਨਾ ਚਿਰ ਸੁੱਤਾ ਉਨਾ ਚਿਰ ਕੋਈ ਵਿਛੋੜਾ ਨਹੀਂ ਹੈ। ਇਸ ਕਰਕੇ ਜਦੋਂ ਜਾਗ ਆਈ ਭਗਤ ਜੀ ਨੂੰ ਤੇ ਸਾਨੂੰ ਕਹਿੰਦੇ ਜਾਗੋ, ਉੱਠੋ, ਬਹੁਤ ਜਨਮ ਵਿਛੜੇ ਥੇ ਮਾਧੋ, ਹੇ ਮਾਧੋ, ਹੇ ਧਰਤੀ ਦੇ ਮਾਲਕ ਸੱਚੇ ਪਾਤਸ਼ਾਹ ਜੀ,
ਇਹੋ ਜਨਮ ਤੁਹਾਰੇ ਲੇਖੇ,
ਇਹ ਜਨਮ ਹੁਣ ਅਸੀਂ ਤੁਹਾਡੇ ਲੇਖੇ ਦਾ ਮਤਲਬ ਹੁੰਦਾ ਵੀ ਹੁਣ ਤੁਹਾਨੂੰ ਸੌਂਪ ਦਿੱਤਾ, ਜੋ ਹੋਵੇ ਸੋ ਹੋਵੇ। ਲੇਖੇ ਦਾ ਮਤਲਬ ਵੀ ਸਾਰਾ ਕੁਝ ਲੇਖੇ ਲਾ ਦੇਣਾ, ਹੋਰ ਕੋਈ ਕੰਮ ਹੀ ਨਹੀਂ ਹੈ, ਬਸ ਇਹਦੇ ਤੇ ਲੇਖੇ ਵਿੱਚ ਲਾ ਦਿੱਤਾ ਹੈ। ਭਗਤ ਜੀ ਫਰਮਾਨ ਕਰਦੇ ਹਨ,
ਕਹਿ ਰਵਿਦਾਸ ਆਸ ਲੱਗ ਜੀਵੋ,
ਆਸ ਲੱਗ ਕੇ ਜਿਉਂਦੇ ਹਾਂ ਤੇਰੇ ਦਰ ਤੇ, ਇਹ ਸਾਡੀ ਆਸ ਹੈ ਜੀ।
ਚਿਰ ਭਇਓ ਦਰਸ਼ਨ ਦੇਖੇ,
ਬੜਾ ਚਿਰ ਹੋ ਗਿਆ ਹੈ ਤੇਰੀ ਯਾਦ ਵਿੱਚ, ਤੇਰੇ ਪਿਆਰ ਦੇ ਵਿੱਚ ਸਮਾਂ ਗੁਜ਼ਰ ਰਿਹਾ ਹੈ, ਤੇਰੇ ਦਰਸ਼ਨ ਦੇਖਿਆਂ ਨੂੰ ਬੜਾ ਸਮਾਂ ਲੰਘਿਆ ਹੈ, ਇਹ ਪਿਆਰ ਲਗਾਤਾਰ ਲੰਬਾ ਹੁੰਦਾ ਜਾ ਰਿਹਾ। ਸਾਰੇ ਸ਼ਬਦ ਵਿੱਚ ਬਿਰਹੋਂ ਦੀ ਅਰਦਾਸ ਹੈ, ਭਗਤ ਜੀ ਨੇ ਇਹਦੇ ਵਿੱਚ ਆਪਣੇ ਪਿਆਰ ਦੀ ਅਰਦਾਸ ਕੀਤੀ ਹੈ। ਸੋ ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਇਹ ਪਿਆਰ ਬਖਸ਼ਿਸ਼ ਕਰਨ, ਸਾਨੂੰ ਵੀ ਇਹ ਪਤਾ ਲੱਗੇ ਵੀ ਵਿਛੋੜਾ ਹੋਇਆ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਸਤਿਗੁਰਾਂ ਦਾ ਸ਼ੁਕਰਾਨਾ, ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਉਹਨਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।
ਬਹੁਤ ਜਨਮ ਵਿਛੋੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, कह रवदास आस लग जीवो चिर भयो दर्शन देखे।
वाहिगुरु जी का खालसा वाहिगुरु जी की फतेह।